ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ ਸਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ।
ਗੁਰਦੇਵ ਮਾਤਾ
ਗੁਰਦੇਵ ਪਿਤਾ ਗੁਰਦੇਵ ਸਵਾਮੀ
ਗੁਰਦੇਵ ਸਵਾਮੀ ਪਰਮੇਸ਼ਵਰਾ। ਤਿੰਨ ਗੱਲਾਂ ਨੇ ਹੁਣ ਗੁਰਦੇਵ ਵਾਸਤੇ, ਮਾਤਾ ਵੀ ਉਹੀ ਹੈ ਪਿਤਾ ਵੀ ਉਹੀ ਹੈ। ਇਹਦਾ ਮਤਲਬ ਆ ਕੋਈ ਆਦਮੀ ਤਾਂ ਹੋ ਨਹੀਂ ਸਕਦਾ, ਦੇਹਧਾਰੀ ਤਾਂ ਹੋ ਨਹੀਂ ਸਕਦਾ। ਦੇਹਧਾਰੀਆਂ 'ਚ ਮਾਤਾ ਪਿਤਾ ਦੋ ਹੋਣਗੇ, ਇੱਕ ਨਹੀਂ ਹੋ ਸਕਦਾ। ਜਿਹਦਾ ਸਰੀਰ ਹੈ ਤਾਂ ਮਾਤਾ ਪਿਤਾ ਇੱਕ ਬੰਦਾ ਨਹੀਂ ਹੋ ਸਕਦਾ, ਇੱਕ ਬੋਡੀ ਨਹੀਂ ਹੋ ਸਕਦੀ। ਬੋਡੀਆਂ ਦੋ ਹੋਣਗੀਆਂ, ਦੋ ਹੀ ਆਤਮਾਵਾਂ ਹੋਣਗੀਆਂ, ਆਤਮਾ ਵੀ ਦੋ ਹੋਣਗੀਆਂ, ਬੋਡੀਆਂ ਵੀ ਦੋ ਹੋਣਗੀਆਂ। ਹੁਣ ਇਹ ਮਾਇਆ ਤੋਂ ਪਰੇ ਦੀ ਗੱਲ, ਮਾਇਆ ਦੇ ਵਿੱਚ ਤਾਂ ਹੋ ਹੀ ਨਹੀਂ ਸਕਦਾ ਕਿ ਜਾਣਾ ਮਾਤਾ ਪਿਤਾ ਕਿਵੇਂ ਹੋਜੂਗਾ। ਮਾਇਆ 'ਚ ਨਹੀਂ ਪੋਸੀਬਲ ਹੈ ਗੱਲ, ਜੇ ਅਸੀਂ ਮਾਇਆ 'ਚ ਅਰਥਾਵਾਂਗੇ ਬਿਲਕੁਲ ਗਲਤ ਹੈ ਗੱਲ, ਗੱਲ ਨਹੀਂ ਬਣਦੀ। ਮਾਂ ਹੋਊ ਅਲੱਗ, ਪਿਓ ਹੋਊ ਅਲੱਗ, ਇਹ ਨਿਰਾਕਾਰੀ ਦੁਨੀਆ ਦੀ ਗੱਲ ਹੈ ਸਾਰੀ ਹੋਈ, ਇੱਥੋਂ ਸ਼ੁਰੂ ਹੈ ਨਿਰਾਕਾਰੀ ਦੁਨੀਆ ਦੀ ਹੋਈ। ਜੀਵ ਆਤਮਾ ਦਾ ਮਾਤਾ ਪਿਤਾ ਕੌਣ ਹੈ? ਜੀਵਾਤਮਾ ਇਸ ਤਰੀਕੇ ਨਾਲ ਪੈਦਾ ਨਹੀਂ ਹੁੰਦੀ ਜਿਸ ਤਰੀਕੇ ਨਾਲ ਸਰੀਰ ਪੈਦਾ ਹੁੰਦਾ, ਇੱਦਾਂ ਨਹੀਂ ਪੈਦਾ ਹੁੰਦੀ। ਜੀਵਾਤਮਾ ਕਿਵੇਂ ਪੈਦਾ ਹੁੰਦੀ ਹੈ? ਜਿਵੇਂ ਸੂਰਜ 'ਚੋਂ ਕਿਰਨ ਪੈਦਾ ਹੁੰਦੀ ਹੈ, ਸੂਰਜ ਵਿੱਚ ਕਿਰਨ ਨਹੀਂ ਪੈਦਾ ਹੁੰਦੀ। ਜਿਵੇਂ ਤੇਲ 'ਚੋਂ ਰੋਸ਼ਨੀ ਪੈਦਾ ਹੁੰਦੀ ਹੈ, ਤੇਲ 'ਚੋਂ ਰੋਸ਼ਨੀ ਪੈਦਾ ਹੁੰਦੀ ਹੈ। ਇਹ ਐਂ ਕਹਿ ਲਓ, ਤੇਲ 'ਚੋਂ ਤਾਂ ਰੋਸ਼ਨੀ ਜੇ ਪੈਦਾ ਕਰਾਂਗੇ, ਸਰੋਂ ਦੇ ਚੋਂ ਬੱਤੀ ਦੀ ਲੋੜ ਪਊਗੀ, ਬੱਤੀ ਤੇ ਬਿਨਾਂ ਵੀ ਰੋਸ਼ਨੀ ਪੈਦਾ ਹੋ ਜਾਂਦੀ ਹੈ। ਤੇਲ ਨੂੰ ਬਹੁਤ ਤੇਜ਼ ਗਰਮ ਕਰਦੀ ਹੈ, ਆਪ ਹੀ ਭਾਫ ਵੜ ਜਾਂਦੀ, ਅੱਗ ਲੱਗ ਜਾਂਦੀ ਹੁੰਦੀ। ਤੇਲ ਡਾਇਰੈਕਟ ਤੇਲ ਨੂੰ ਅੱਗ ਲੱਗ ਜਾਂਦੀ ਹੈ, ਚਾਹੇ ਸਰੋਂ ਦਾ ਹੋਵੇ, ਚਾਹੇ ਕਾਸੇ ਦਾ ਵੀ ਹੋਵੇ, ਡੀਜ਼ਲ ਹੋਵੇ, ਚਾਹੇ ਕਰੂਡ ਆਇਲ ਹੋਵੇ, ਕਾਸੇ ਦਾ ਵੀ ਹੋਵੇ, ਜਦ ਉਹਨੂੰ ਪੂਰਾ ਗਰਮ ਕਰ ਦੋ ਉਹਨੂੰ ਅੱਗ ਪੈ ਜਾਣੀ ਹੈ, ਬੱਤੀ ਦੀ ਲੋੜ ਨਹੀਂ ਹੈ। ਗੈਸ ਹੈ, ਪੈਟਰੋਲ ਹੈ, ਮਿੱਟੀ ਦਾ ਤੇਲ, ਆਪੇ ਅੱਗ ਲੱਗ ਜਾਂਦੀ ਹੈ। ਖਾਸ ਹੀਟ ਤਾਂ ਗਰਮ ਕਰਦੀ, ਅੱਗ ਆਪੇ ਪੈ ਜਾਂਦੀ। ਉਹਨੂੰ ਲਹਿਰ ਪਾਣੀ 'ਚੋਂ ਪੈਦਾ ਹੁੰਦੀ ਹੈ, ਕਿਸੇ ਚੀਜ਼ ਦੇ ਪ੍ਰਭਾਵ ਨਾਲ, ਹਵਾ ਦੇ ਪ੍ਰਭਾਵ ਨਾਲ ਪੈਦਾ ਹੁੰਦੀ। ਉਹ ਵੀ ਇੱਕ ਚੀਜ਼ 'ਚੋਂ ਇੱਕ ਚੀਜ਼ ਪੈਦਾ, ਪਾਣੀ 'ਚੋਂ ਹੀ ਲਹਿਰ ਪੈਦਾ ਹੋਈ ਹੈ ਨਾ। ਪਾਣੀ ਹੀ ਲਹਿਰ ਦਾ ਮਾਤਾ, ਪਾਣੀ ਹੀ ਪਿਤਾ। ਪੈਦਾ ਹੋਈ ਹੈ ਜਿਹੜੀ ਚੀਜ਼, ਜੇ ਅਸੀਂ ਸੰਸਾਰ ਦੇ ਵਿੱਚ ਮਾਤਾ ਪਿਤਾ ਮੰਨਦੇ ਹਾਂ ਵੀ ਮਾਤਾ ਪਿਤਾ ਤੋਂ ਬਿਨਾਂ ਕੋਈ ਚੀਜ਼ ਪੈਦਾ ਨਹੀਂ ਹੁੰਦੀ, ਤਾਂ ਪਾਣੀ ਨੂੰ ਮੈਂ ਮਾਤਾ ਕਹਾਂਗੇ, ਪਾਣੀ ਨੂੰ ਮੈਂ ਪਿਤਾ ਕਹਾਂਗੇ। ਲਹਿਰ ਦਾ, ਲਹਿਰ ਵਿੱਚੋਂ ਪੈਦਾ ਹੋਈ ਹੈ। ਇਸ ਤਰੀਕੇ ਨਾਲ ਜਿਹੜੀ ਜੋਤ ਹੈ, ਮਨ, ਮਨ ਇੱਛਾਵਾਂ ਦਾ ਨੋ, ਮਨ ਇੱਛਾਵਾਂ ਦਾ ਨੋ, ਜਿਹੜੀ ਲਹਿਰ ਉੱਠਦੀ ਹੈ ਨਾ ਅੰਦਰ ਸਾਡੇ, ਲੋਭ ਲਹਿਰ ਇੱਛਾ ਉੱਠਦੀ ਹੈ, ਉਹਦਾ ਨੋ ਮਨ। ਜਿੰਨਾ ਚਿਰ ਉੱਠਦੀ ਹੈ ਉਹਨਾਂ ਚਿਰ ਮਨ ਹੈ, ਜਦ ਉਹ ਬੰਦ ਹੋ ਜਾਂਦੀ ਹੈ ਮਨ ਮਰ ਜਾਂਦਾ, ਮਨ ਹੈ ਨਹੀਂ। ਹੁਣ ਇੱਛਾ ਜਿਹਦੇ ਵਿੱਚੋਂ ਉੱਠਦੀ ਹੈ ਉਹੀ ਉਹਦਾ ਮਾਤਾ ਹੈ, ਉਹੀ ਉਹਦਾ ਪਿਤਾ। ਆਖਰ ਇੱਛਾ ਪਾਣੀ ਦੇ ਵਿੱਚੋਂ ਲਹਿਰ ਉੱਠੀ, ਜੋਤ ਵਿੱਚੋਂ ਲਹਿਰ ਉੱਠਦੀ ਹੈ ਉਹਨੂੰ, ਜੋ ਜਿਹਦੇ ਚੋਂ ਲਹਿਰ ਉੱਠਦੀ ਹੈ ਉਹਨੂੰ ਜੋਤ ਕਹਿੰਦੇ ਨੇ। ਜੋਤ ਕੀ ਹੈ? ਜੋਤ ਨੂੰ ਬੁੱਧ ਕਹਿੰਦੇ ਨੇ, ਬੁੱਧੀ ਵਿੱਚ ਲਹਿਰ ਉੱਠਦੀ ਹੈ। ਤਾਂ ਹੀ ਹਿੰਦੂ ਮਤ ਦੇ ਗ੍ਰੰਥਾਂ 'ਚ ਲਿਖਿਆ ਵੀ ਮਨ ਬੁੱਧੀ ਨੇ ਪੈਦਾ ਕੀਤਾ, ਬੁੱਧੀ ਨੇ ਪੈਦਾ ਨਹੀਂ ਕੀਤਾ, ਬੁੱਧੀ ਵਿੱਚੋਂ ਪੈਦਾ ਹੋ ਗਿਆ ਮਨ। ਇੱਕ ਫਿਰ ਇਹ ਕਹਿੰਦੇ ਮਾਇਆ ਨੇ ਪੈਦਾ ਕੀਤਾ ਮਨ, ਮਾਇਆ ਮਨ ਨਹੀਂ ਪੈਦਾ ਕਰ ਸਕਦੀ, ਮਾਇਆ ਮਨ ਨਹੀਂ ਪੈਦਾ ਕਰ ਸਕਦੀ। ਕੋਈ ਚੀਜ਼ ਦੇਖੀ ਹੈ, ਦੇਖੀ ਕਿਹਨੇ? ਅਕਲ ਨੇ, ਜੋਤ ਨੇ, ਜੋਤ ਅਕਲ ਇੱਕੋ ਚੀਜ਼ ਦੇ ਦੋਨੋਂ ਨੇ। ਭਾਵੇਂ ਅਸੀਂ ਇਹਨੂੰ ਬੁੱਧੀ ਨੂੰ ਚਿੱਤ ਕਹਿ ਦਿੰਦੇ ਹਾਂ, ਅਰੇ ਬੁੱਧ, ਬੁੱਧ ਚਿੱਤ ਦਾ ਇੱਕੋ ਹੀ ਰੂਪ ਹੈ। ਮਾਤਾ ਪਿਤਾ, ਪਿਤਾ ਰੂਪ ਚਿੱਤ ਹੋ ਗਿਆ, ਮਾਤਾ ਰੂਪ ਚ ਬੁੱਧ ਹੋ ਗਈ। ਜੇ ਮਾਤਾ ਰੂਪ ਕਹੋਗੇ ਤਾਂ ਬੁੱਧ ਹੈ, ਜੇ ਪਿਤਾ ਰੂਪ ਕਹੋਗੇ ਤਾਂ ਚਿੱਤ ਹੈ। ਨੌ ਦੋਹਰੇ ਚੀਜ਼ ਇੱਕੋ। ਉੱਧਰ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ, ਇੱਛਾ ਜਿਹੜੀ ਪੈਦਾ ਹੁੰਦੀ ਹੈ ਕਿਉਂ ਹੁੰਦੀ ਹੈ? ਦੇਖੇ ਤੇ ਪੈਦਾ ਹੁੰਦੀ ਹੈ, ਕੁਛ ਦੇਖਦਾ ਕਾਹਦੇ ਨਾਲ, ਅੱਖਾਂ ਨਾਲ ਦੇਖਦਾ। ਇਹਦੇ ਕੋਲ ਪੰਜ ਦਰਸ਼ਨ ਨੇ, ਪੰਜ ਇੱਕ ਨਹੀਂ ਹੈ। ਪੰਜ ਕਿਸਮ ਦੇ ਇਹਦੇ ਗਿਆਨ ਇੰਦਰੇ ਨੇ, ਪੰਜ ਕਿਸਮ ਦੇ ਦਰਸ਼ਨ ਕਰਦਾ। ਉਹ ਤਾਂ ਛੇ ਕਿਸਮ ਦੇ ਕਰਦਾ ਪਰ ਛੇਵਾਂ ਅਲੱਗ ਹੈ। ਉਹ ਡਾਇਰੈਕਟ ਬੁੱਧੀ ਉਹ ਕਰਦੀ ਹੈ, ਅਕਲੇ ਕਰਦੀ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀ ਜੈਦਾਨ। ਮਾਇਆ ਦੇ ਦਰਸ਼ਨ ਪੰਜ ਪ੍ਰਕਾਰ ਦੇ ਨੇ, ਜਿੱਥੇ ਤੱਕ ਮਾਇਆ ਹੈ ਉਹ ਪੰਜ ਪ੍ਰਕਾਰ ਦੇ ਨੇ। ਦੇਖ ਕੇ, ਸੁਣ ਕੇ, ਸੁੰਘ ਕੇ, ਜੀਭ ਨਾਲ ਚੱਟ ਕੇ, ਚਹਿ ਕੇ, ਔਰ ਹੱਥ ਨਾਲ ਟੋਹ ਕੇ, ਸਪਰਸ਼ ਕਰਕੇ, ਪੰਜ ਪ੍ਰਕਾਰ ਦਾ ਦਰਸ਼ਨ ਹੈ। ਇਹ ਸਾਰੇ ਹੀ ਦਰਸ਼ਨ ਨੇ। ਅਸਲ 'ਚ ਅਸੀਂ ਇੱਕ ਚੀਜ਼ ਨੂੰ ਅੱਖਾਂ ਨੂੰ ਦੇਖਣ ਨੂੰ ਦਰਸ਼ਨ ਮੰਨਦੇ ਹਾਂ, ਬਾਕੀ ਨੂੰ ਦਰਸ਼ਨ ਮੰਨਦੇ ਨਹੀਂ। ਜਿਹੜੇ ਛੀ ਦਰਸ਼ਨ ਕਿਹਾ, ਚਾਹੇ ਇਹਨਾਂ ਨੇ ਗ੍ਰੰਥ ਬਣਾ ਲਏ, ਛੇ ਦਰਸ਼ਨ ਗ੍ਰੰਥ ਹੋਣਗੇ ਆਪਣੀ ਜਗ੍ਹਾ, ਪਰ ਜਿਹੜੀ ਧਰਮ ਦੀ ਭਾਸ਼ਾ ਵਿੱਚ ਛੇ ਦਰਸ਼ਨ ਆਦਮੀ ਨਾਲ ਸੰਬੰਧਿਤ ਨੇ, ਆਦਮੀ ਦੀ ਸਰੀਰ ਨਾਲ ਸੰਬੰਧਿਤ ਨੇ। ਪੰਜ ਗਿਆਨ ਇੰਦਰੇ, ਛੇਵਾਂ ਬ੍ਰੇਨ, ਸਿੱਧੇ ਦਿਮਾਗ ਨਾਲ ਅਸੀਂ ਆਦਮੀ ਦੀ ਅੱਖ ਪਛਾਣ ਕੇ ਦੇਖ ਲੈਣਾ, ਜਿਵੇਂ ਪੁਲਿਸ ਵਾਲੇ ਦੇਖ ਲੈਂਦੇ ਨੇ ਕਿ ਆਦਮੀ ਠੀਕ ਹੈ ਗਲਤ ਹੈ। ਅਨੁਮਾਨ ਲਾ ਲੈਣਾ, ਅਨੁਮਾਨ ਵੀ ਆਪਾਂ ਅੰਦਾਜ਼ਾ ਵੀ ਲਾਉਂਦੇ ਹਾਂ, ਉਹ ਛੇਵਾਂ ਦਰਸ਼ਨ। ਕਈਆਂ ਦੇ ਅਨੁਮਾਨ ਬੜੇ ਸਟੀਕ ਹੁੰਦੇ ਨੇ, ਸਟੀਕ ਅਨੁਮਾਨ ਲਾ ਲੈਂਦੇ ਨੇ, ਉਹ ਵੀ ਦਰਸ਼ਨ ਨੇ। ਛੇ ਦਰਸ਼ਨ ਨੇ, ਛੇ ਪ੍ਰਕਾਰ ਦਾ ਦਰਸ਼ਨ। ਪੰਜ ਪ੍ਰਕਾਰ ਦਾ ਦਰਸ਼ਨ ਤਾਂ ਹੈਗਾ ਮਾਇਆ ਦੇ, ਛੇਵੀਂ ਪ੍ਰਕਾਰ ਦਾ ਚਾਹੇ ਮਾਇਆ ਦਾ ਵੀ ਹੋਵੇ ਪਰ ਮਾਇਆ ਤੋਂ ਪਰੇ ਅਲੱਗ ਹੈ, ਨਾਪ ਤੋਲ ਉਹਦਾ ਕੋਈ ਨਹੀਂ, ਉਹ ਬੁੱਧੀ ਦੇ ਲੈਵਲ ਤੇ, ਇਕੱਲੀ ਬੁੱਧੀ ਦੇ ਲੈਵਲ ਤੇ ਹੈ। ਹੁਣ ਜਿਹੜਾ ਜੀਵ ਆਤਮਾ ਇੱਥੇ ਇਹ ਬੋਲ ਰਿਹਾ, ਜਿਹੜਾ ਸਰੀਰ ਦੇ ਵਿੱਚ ਜੀਵ ਆਤਮਾ, ਉਹ ਅੱਧਾ ਸਾਬਤ ਨਹੀਂ ਹੈ, ਇੱਕ ਤਾਂ ਜਨਮ ਲੈਂਦਾ ਹੀ ਨਹੀਂ। ਜਿਹੜਾ ਏਕ ਆ, ਇੱਕ ਹੈ, ਉਹ ਤਾਂ ਜਨਮ ਮਰਨ ਤੇ ਪਰੇ, ਇੱਕ ਤਾਂ ਅਜੂਨੀ ਹੈ, ਇੱਕ ਨਾਲ ਅਜੂਨੀ ਲੱਗਿਆ ਨਾ। ਫਿਰ ਜਿਹੜੇ ਜੂਨ ਦੇ ਵਿੱਚ ਹੈ ਉਹ ਇੱਕ ਨਹੀਂ, ਫਿਰ ਨਿਯਮ ਇਹ ਹੈ ਗੁਰਬਾਣੀ ਦਾ, ਯਾਨੀ ਇਹ ਸੱਚ ਹੈ ਗੁਰਬਾਣੀ ਦਾ, ਮੈਂ ਨਿਯਮ ਨਹੀਂ ਕਹਿ ਸਕਦਾ ਇਹਨੂੰ, ਸੱਚ ਹੈ ਗੁਰਬਾਣੀ, ਸੱਚ ਕਹਿੰਦੀ ਹੈ। ਜਿਹੜੇ ਲੋਕਾਂ ਨੇ ਇਹਨੂੰ ਨਿਯਮ ਬਣਾ ਲਿਆ ਆ, ਸਿਧਾਂਤ ਬਣਾ ਲਿਆ, ਗਲਤ ਹੈ, ਸੱਚ ਹੈ। ਸੱਚ ਕੋਈ ਨਿਯਮ ਨਹੀਂ ਹੁੰਦਾ, ਨਿਯਮ ਬਦਲਦਾ ਸੱਚ ਨਹੀਂ ਬਦਲਦਾ, ਨਿਯਮ ਤਾਂ ਬਦਲ ਜੂਗਾ, ਸਿਧਾਂਤ ਤਾਂ ਬਦਲ ਸਕਦਾ, ਸੱਚ ਨਹੀਂ ਬਦਲਦਾ। ਜਿਹੜੇ ਕਹਿੰਦੇ ਨੇ ਗੁਰਬਾਣੀ ਦਾ ਸਿਧਾਂਤ ਹੈ, ਉਹਨਾਂ ਨੂੰ ਅਕਲੇ ਥੋੜ੍ਹੀ ਹੈ, ਵਿਦਵਾਨ ਨੇ ਉਹ। ਗੁਰਬਾਣੀ 'ਚ ਸੱਚ ਹੈ, ਕੋਈ ਸਿਧਾਂਤ ਨਹੀਂ ਗੁਰਬਾਣੀ 'ਚ, ਸਿਧਾਂਤ ਅੱਜ ਬਦਲ ਜੂ, ਅੱਜ ਹੋਰ ਆ, ਕੱਲ੍ਹ ਨੂੰ ਬਦਲ ਸਕਦੇ ਹੋ ਤੁਸੀਂ ਸਿਧਾਂਤ ਨੂੰ। ਸਿਧਾਂਤ ਪਰਿਵਰਤਨਸ਼ੀਲ ਹੈ, ਸਿਧਾਂਤ ਲਫ਼ਜ਼ ਘੜਿਆ ਕੀ ਨੇ, ਕਿੱਥੋਂ ਆਇਆ ਸਿਧਾਂਤ? ਸਿਧਾਂਤ ਲਫ਼ਜ਼ ਜਿਹੜਾ ਹੈਗਾ ਗੁਰਬਾਣੀ 'ਚ ਕਿਉਂ ਨਹੀਂ ਆਇਆ? ਸਿਧਾਂਤ ਦਾ ਲਿਮਿਟਡ ਅਰਥ ਹੈਗਾ, ਸੱਚ ਨਾਲ ਮੇਲ ਨਹੀਂ ਖਾਂਦਾ ਇਹਦਾ ਅਰਥ। ਜਿੱਥੇ ਤੱਕ ਕਿਸੇ ਨੂੰ ਦੀਨ ਹੈ ਉੱਥੇ ਨਿਗਾਹ ਜਾਂਦੀ ਹੈ, ਜਿੰਨੀ ਤੇਜ਼ ਨਿਗਾਹ ਉਦੋਂ ਦੂਰ ਚਲੀ ਜਾਊ, ਉਦੋਂ ਦੂਰ ਚਲੀ ਜਾਊ, ਉਦੋਂ ਦੂਰ ਚਲੀ ਜਾਊ। ਜਿੱਥੇ ਤੱਕ ਕਿਸੇ ਦੀ ਬੁੱਧੀ ਕੰਮ ਕਰਦੀ ਹੈ ਉੱਥੇ ਤੱਕ ਉਹਦਾ ਸਿਧਾਂਤ ਕੰਮ ਕਰਦਾ। ਸਿੱਧੀ ਸਿੱਧੀ ਜਿਹੜਾ ਲਫ਼ਜ਼ ਹੈ ਨਾ, ਸਿੱਧ, ਸੱਸੇ ਨੂੰ ਸਿਹਾਰੀ, ਧੱਦੇ ਨੂੰ ਸਿਹਾਰੀ, ਇਹਦਾ ਅਰਥ ਸਮਝ ਹੈ। ਇਹ ਅਰਥ ਗੁਰਬਾਣੀ 'ਚ ਸਮਝ ਹੈ, ਦਸਮ ਗ੍ਰੰਥ 'ਚ ਵੀ ਇਹਦਾ ਅਰਥ ਸਮਝ ਹੈ। ਅਸੀਂ ਹਿੰਦੂ ਮਤ ਦੇ ਗ੍ਰੰਥ ਵਾਲਾ ਇਹਦਾ ਅਰਥ ਲੈ ਲਿਆ, ਇਹ ਗਲਤੀ ਕੀਤੀ ਹੈ, ਇੱਥੇ ਵੀ ਕੀਤੀ ਹੈ, ਉੱਥੇ ਵੀ ਕੀਤੀ ਹੈ। ਗੁਰਬਾਣੀ 'ਚ ਕਿਤੇ ਵੀ ਇਹਦਾ ਅਰਥ ਨਾ ਦਸਮ ਗ੍ਰੰਥ 'ਚ ਨਾ ਆਇਆ, ਸਿੱਧੀ ਦਾ ਅਰਥ ਸਮਝ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਬੁੱਧ ਬਦਲੀ ਸਿੱਧ ਪਾਈ, ਜਾਂ ਬਦਲ ਗਈ ਬੁੱਧ ਸਮਝ 'ਚ ਆ ਗਈ ਗੱਲ, ਜਿਹੜੀ ਗੱਲ ਨਹੀਂ ਸੀ ਸਮਝ 'ਚ ਆਈ ਗ੍ਰੰਥਾਂ ਦੇ ਸਾਰਿਆਂ ਦੇ, ਕਬੀਰ ਕਹਿੰਦਾ ਮੈਨੂੰ ਸਮਝ 'ਚ ਆ ਗਈ, ਪਰ ਉਹ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਉਹਦੇ ਨਾਲ ਹੀ ਸਮਝ 'ਚ ਆਈ ਸੀ। ਹੁਣ ਬਦਲੀ ਹੈ, ਹੋਰ ਕੁਛ ਪੜ੍ਹਿਆ, ਅਲੱਗ ਕਿਸਮ ਦੀ ਗ੍ਰੰਥ ਪੜ੍ਹੇ ਨੇ, ਉਹਦੇ ਨਾਲ ਬੁੱਧ ਬਦਲੀ, ਉਹ ਪਹਿਲੀ ਸੋਚ ਚਲੀ ਗਈ। ਪਹਿਲੀ ਤਾਂ ਸੋਚ ਕਹਿੰਦੀ ਮੂਰਤੀ 'ਚ ਹੈ, ਕਣ ਕਣ 'ਚ ਹੈ, ਕਣ ਕਣ 'ਚ ਹੁੰਦਾ ਨਹੀਂ, ਮੂਰਤੀ 'ਚ ਹੁੰਦਾ ਨਹੀਂ, ਕਣ ਕਣ 'ਚ ਨਹੀਂ ਹੈ, ਘੱਟ ਘੱਟ ਮੈਂ ਹਰਜੂ ਵਸੇ ਹਾਂ, ਹਰਜੂ ਫਿਰ ਤਾਂ ਲਿਪਤ ਹੋ ਗਿਆ, ਜੇ ਕਣ ਕਣ 'ਚ ਫਿਰ ਤਾਂ ਲਿਪਤ ਹੈ, ਫਿਰ ਤਾਂ ਮਾਇਆ 'ਚ ਲਿਪਤ ਹੋ ਗਿਆ। ਨਾਲੇ ਕਹਿੰਦੇ ਮਾਇਆ 'ਚ ਲਿਪਤ ਨਹੀਂ ਹੈ, ਨਾਲੇ ਕਹਿੰਦੇ ਕਣ ਕਣ 'ਚ, ਇੱਥੇ ਫਸੇ ਨੇ ਸਾਰੇ ਲੋਕ, ਧਰਮ ਜਿਹੜੇ ਕਹਿੰਦੇ ਨੇ ਕਣ ਕਣ 'ਚ ਹੈ ਉਹ ਧਰਮ ਠੀਕ ਨਹੀਂ ਹਨ, ਗੁਰਬਾਣੀ ਨਹੀਂ ਇਸ ਗੱਲ ਨੂੰ ਮੰਨਦੀ, ਸਾਡੇ ਵਿਦਵਾਨ ਫਿਰ ਕਹੀ ਜਾਂਦੇ ਨੇ ਕਣ ਕਣ 'ਚ, ਅਸਲ 'ਚ ਉਹਨਾਂ ਨੂੰ ਗੁਰਬਾਣੀ ਦਾ ਨਹੀਂ ਪਤਾ, ਗੁਰਬਾਣੀ ਨੇ ਡਿਫਰੈਂਟ ਕਿਸਮ ਦੀ ਉਲਟ ਕਿਸਮ ਦੀ ਗੱਲ ਕਹੀ ਹੈ, ਗੁਰਬਾਣੀ ਵਾਲੀ ਲਈ ਨਹੀਂ, ਕਣ ਕਣ ਵਾਲੀ ਲੈ ਲਈ ਉਹਨਾਂ ਨੇ। ਹੋਰ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹ ਬਹੁਤ ਛੋਟੀ ਉਹਨਾਂ ਦੀ ਸੋਚ ਹੈ, ਵਿਦਵਾਨ ਦੀ ਵੀ ਸੋਚ ਛੋਟੀ ਹੁੰਦੀ ਹੈ, ਉਹ ਛੋਟੀ ਸੋਚ ਵਾਲਿਆਂ ਨੇ ਛੋਟੀ ਸੋਚ ਨੂੰ ਅਪਣਾ ਲਿਆ, ਇਹ ਉਹਨਾਂ ਦੀ ਬੁੱਧੀ ਤੇ ਪਰੇ ਦੀ ਗੱਲ ਸੀ ਵਿਦਵਾਨਾਂ ਦੀ, ਇਹ ਸਮਝ ਆਉਣੀ ਸੀ ਬੁੱਧ ਬਦਲੀ ਤੇ ਡਿਵੈਲਪਮੈਂਟ ਹੋਈ ਤੇ, ਬੁੱਧ ਡਿਵੈਲਪ ਕੀਤੀ ਨਹੀਂ, ਇਹਦੇ ਨਾਲ ਸਮਝ ਆਈ ਨਹੀਂ ਗੱਲ, ਸਿੱਧੀ ਦਾ ਅਰਥ ਸਮਝ ਹੈ। ਸਿਧਾਂਤ ਲਫ਼ਜ਼ ਕਿੱਥੋਂ ਬਣੇ, ਜਿੱਥੇ ਜਾ ਕੇ ਮਨੁੱਖੀ ਬੁੱਧੀ ਖਤਮ ਹੋ ਜਾਂਦੀ ਹੈ, ਸਿੱਧੀ ਦਾ ਅੰਤ ਹੋ ਜਾਂਦਾ, ਸਮਝ ਦਾ ਅੰਤ ਹੋ ਜਾਂਦਾ, ਉੱਥੋਂ ਗਾਹਾਂ ਨੂੰ ਦੀਂਦਾ ਹੀ ਦੀਂਦਾ ਨਹੀਂ, ਉਹ ਸਿਧਾਂਤ ਬਣ ਗਏ ਇਹਨਾਂ ਦੇ। ਜਿੱਥੇ ਜਾ ਕੇ ਆਦਮੀ ਦੀ ਅਕਲ ਖਤਮ ਹੋਊਗੀ, ਉੱਥੇ ਤੱਕ ਦਾ ਉਹਨਾਂ ਨੇ ਪ੍ਰਮਾਣ ਦੇ ਦਿੱਤਾ, ਉਹ ਸਿਧਾਂਤ ਬਣ ਗਏ। ਗੁਰਮਤਿ ਦੀ ਬੁੱਧੀ ਉਦੋਂ ਦੇ ਲੰਮੀ ਨਜ਼ਰ ਕਾਹਦੇ ਲਿਖਿਆ ਸੀ, ਲੰਮੀ ਨਜ਼ਰ ਨਹੀਂ ਸੀ ਬਾਕੀ ਮਤਾਂ ਦੀ, ਕਹਿੰਦੇ ਜਿੱਥੇ ਖੜ ਗਏ ਤੋਂ ਗਾਹਾਂ ਦੇਖੋ, ਹੁਣ ਗੁਰਬਾਣੀ ਉਦੋਂ ਗਾਹਾਂ ਦਿਖਾੜਦੀ ਹੈ, ਦੇ ਲੰਮੀ ਨਜ਼ਰ ਨਿਹਾਲੀ ਹੈ, ਸਾਰੀਆਂ ਮਤਾਂ ਨੂੰ ਕਹੀ ਹੋਈ ਹੈ ਗੱਲ, ਇਹਦੀ ਕੀ ਲੋੜ ਸੀ ਕਹਿਣ ਦੀ। ਇੱਥੇ ਇੱਕ ਤਾਂ ਸਿਖਾਲਾ ਹੀ ਹੈ ਖੜਨਾ, ਜਿੱਥੇ ਸਿੱਖ ਖੜੇ ਨੇ ਇੱਥੇ ਪੰਡਿਤ ਵੀ ਖੜਾ ਹੀ ਸੀ, ਸੰਸਾਰੀ ਬੁੱਧੀ ਵਾਲੇ ਇੱਥੇ ਅੱਗੇ ਖੜਦੇ ਹੁੰਦੇ ਨੇ ਤਾਂ ਗਾਹਾਂ ਨਹੀਂ ਜਾ ਸਕਦੇ ਹੁੰਦੇ, ਤਾਂ ਬੁੱਧ ਬਦਲਦੀ ਹੈ। ਜੇ ਬੁੱਧ ਬਦਲੀ ਹੋ ਨਹੀਂ ਹੈ ਤਾਂ ਮੋਹ ਛੁੱਟ ਕਿਵੇਂ ਜਾਊ, ਜੇ ਬੁੱਧ ਬਦਲੀ ਹੋ ਨਹੀਂ ਤਾਂ ਲੋਭ ਛੁੱਟ ਕਿਵੇਂ ਜਾਊ, ਜੇ ਬੁੱਧ ਬਦਲੀ ਹੋਈ ਨਹੀਂ ਹੈ ਤਾਂ ਕ੍ਰੋਧ ਛੁੱਟ ਕਿਵੇਂ ਜਾਊ, ਇਹ ਸਭ ਕੁਝ ਛੁੱਟਣਾ ਬੁੱਧ ਬਦਲੀ ਤੇ ਬਾਅਦ। ਈਰਖਾ ਦੁਵੇਖ ਦੁਵੇਸ਼ ਆਪਣਾ ਪਰਾਇਆ ਇਹ ਸਭ ਕੁਝ ਕਿਵੇਂ ਤਿਆਗ ਹੋ ਜਾਊਗਾ, ਇਹ ਸਭ ਕੁਝ ਛੁੱਟੂ ਤਾਂ ਜੇ ਬੁੱਧ ਬਦਲੂਗੀ, ਜਿੰਨਾ ਚਿਰ ਬੁੱਧ ਬਦਲਦੀ ਨਹੀਂ ਕੁਛ ਨਹੀਂ ਛੁੱਟਣਾ, ਸਿੱਖਾਂ ਦਾ ਕੁਛ ਨਹੀਂ ਛੁੱਟਿਆ ਹੋਇਆ, ਜਦ ਬਦਲੂ ਸਭ ਕੁਛ ਪੱਕੇ ਤੇ ਬਦਲਦਾ, ਕੱਚੇ ਦਾ ਨਹੀਂ ਬਦਲਦਾ, ਪੱਕਾ ਫਲ ਆਪੇ ਛੱਡ ਦਿੰਦਾ ਦਰਖਤ ਨੂੰ, ਜੀ ਜੋ ਪੈਦਾ ਹੁੰਦਾ ਉਹਨੂੰ ਛੱਡ ਦਿੰਦਾ, ਮਾਇਆ ਤੋਂ ਵਿੱਚ ਮਨ ਪੈਦਾ ਹੋਇਆ, ਸਰੀਰ ਚ ਮਨ ਪੈਦਾ ਹੋਇਆ, ਸਰੀਰ ਮਾਇਆ ਨਾ, ਇਹਨੂੰ ਸਰੀਰ ਨੂੰ ਛੱਡੂਗਾ ਜਾਂ ਪੱਕ ਗਿਆ, ਪੱਕਣ ਦੀ ਨਿਸ਼ਾਨੀ ਕੀ ਹੈ, ਜਾਰੇ ਸੱਚ ਕਬੂਲ ਕਰ ਲੈਂਦਾ ਨਾ, ਸੱਚ ਇਹਨੂੰ ਮਿੱਠਾ ਲੱਗਦਾ ਪੱਕ ਜਾਂਦਾ, ਹੋਰ ਕੋਈ ਇਹਦੀ ਨਿਸ਼ਾਨੀ ਨਹੀਂ, ਜਿੰਨਾ ਚਿਰ ਇਹਨੂੰ ਸੱਚ ਕੌੜਾ ਲੱਗਦਾ ਉਨਾ ਚਿਰ ਮਾਇਆ ਮਿੱਠੀ ਲੱਗਦੀ ਹੈ, ਝੂਠ ਮਾਇਆ, ਦੋ ਚੀਜ਼ਾਂ ਨੇ ਸੰਸਾਰ 'ਚ, ਇੱਕ ਝੂਠ ਕੂੜ ਇੱਕ ਸੱਚ, ਜਿੰਨਾ ਚਿਰ ਮਨ ਨੂੰ ਸੱਚ ਮਿੱਠਾ ਨਹੀਂ ਲੱਗਦਾ ਉਨਾ ਚ ਇਹ ਸਰੀਰ ਨੂੰ ਮਾਇਆ ਦਾ ਮੋਹ ਛੱਡ ਨਹੀਂ ਸਕਦਾ, ਪੱਕੀ ਨਿਸ਼ਾਨੀ ਹੈ ਇਹ, ਸੱਚ ਹੈ ਸਿਧਾਂਤ ਕੋਈ ਨਹੀਂ ਹੈ, ਸਿਧਾਂਤ ਕੋਈ ਨਹੀਂ, ਸਿਧਾਂਤ ਦਾ ਅੰਤ ਹੁੰਦਾ। ਸਿਧਾਂਤ ਦਾ ਤੇ ਪਿੱਛੇ ਅੰਤ ਲੱਗਿਆ ਹੋਇਆ, ਇਹ ਤਾਂ ਅਨੰਤ ਦੀ ਗੱਲ ਹੈ। ਬਣਨਾ ਨੇ ਅਨੰਤ, ਤੁਸੀਂ ਕਰਤਾ ਉਹਦਾ ਅੰਤ। ਸਿਧਾਂਤ ਦਾ ਤਾਂ ਅੰਤ ਹੈ, ਬਾਅਦ ਚ ਅੰਤ ਲੱਗਿਆ। ਸਿਧਾਂਤ ਅੰਤ, ਇਹ ਅੰਤ ਵਿਹੀਨ ਗੱਲ ਹੈ। ਅੰਤ ਵਿਹੀਨ ਅਨੰਤ, ਅੰਤ ਮੰਦਾ ਅੰਤ ਕਿੱਥੇ, ਅੰਤ ਕਿੱਥੇ। ਸਿਧਾਂਤ ਸਾਰੇ ਮਾਇਆ ਦੇ ਅੰਦਰ ਨੇ, ਮਾਇਆ ਤੋਂ ਪਰੇ ਸੱਚ ਹੈ। ਮਾਇਆ ਦੇ ਅੰਦਰ ਸਿਧਾਂਤ ਨੇ ਸਾਰੇ। ਇਸ ਕਰਕੇ ਜਿੰਨੀ ਸਾਡੀ ਅੱਜ ਗੱਲਬਾਤ ਹੈ, ਠੀਕ ਹੈ, ਸਿੱਖੀ ਸਭ ਮਾਇਆ ਦੇ ਅੰਦਰ ਅੰਦਰ ਹੈ, ਬਾਹਰ ਨਹੀਂ ਹੈ। ਮਾਇਆ ਤੋਂ ਬਾਹਰ ਦਾ ਦਰਸ਼ਨ ਕਿਸੇ ਨੇ ਨਹੀਂ ਕਰਾਇਆ, ਆਤਮਾ ਦਾ ਦਰਸ਼ਨ ਕਿਸੇ ਨੇ ਨਹੀਂ ਕਰਾਇਆ, ਕਿਸੇ ਨੂੰ ਨਹੀਂ ਹੋਇਆ, ਕਿਸੇ ਨੇ ਨਹੀਂ ਸਮਝਾਇਆ। ਮਾਇਆ ਦੇ ਅੰਦਰ ਅੰਦਰ ਦੀ ਗੱਲ ਹੈ। ਇਸ ਕਰਕੇ ਸਿਧਾਂਤ ਕਬੂਲੇ ਹੋਏ ਨੇ ਉਹਨਾਂ ਦੇ, ਔਰ ਉਸ ਮਤ ਦਾ ਵੀ ਅੱਜ ਅੰਤ ਹੋ ਗਿਆ ਜਿਹੜੀ ਸਾਡੇ ਕੋਲ ਹੈ। ਅਸੀਂ ਸਮਝ ਲਿਆ ਵੀ ਹੋਰ ਮਤ ਨਹੀਂ, ਅੰਤ ਹੋ ਗਏ। ਜਿਹੜੀ ਚੀਜ਼ ਅੱਜ ਉਹ ਰਿਜ਼ਲਟ ਨਹੀਂ ਦੇ ਰਹੀ ਜਿਹੜੇ ਚਾਹੀਦੇ ਨੇ ਸਾਨੂੰ, ਜਿਹੜੀ ਦਵਾਈ ਉਹ ਰਾਜ ਨਹੀਂ ਕਰ ਰਹੀ, ਇਹਦਾ ਮਤਲਬ ਉਹਦਾ ਅੰਤ ਹੋ ਗਿਆ, ਉਹਦੀ ਅਹੁਦਾ ਆ ਗਈ। ਸਿਆਣੇ ਬੰਦੇ ਕਹਿੰਦੇ ਨੇ ਸਿੱਖੀ ਨਹੀਂ ਹੈ, ਸਿੱਖੀਏ ਤਾਂ ਕੁਛ ਹੋਰ ਹੈ। ਮਨ ਜਿੱਤਿਆ ਜਾਣਾ ਸੀ, ਮਨ ਨੇ ਬਦਲਣਾ ਸੀ, ਨਾਮ ਮਿਲਣਾ ਸੀ, ਨਾਮ ਦੇ ਰਿਜ਼ਲਟ ਆਉਣੇ ਸੀ। ਜਿਹੜੇ ਪਿੱਛੇ ਤੱਤੀਆਂ ਤੱਪੀਆਂ ਤੇ ਬੈਠੇ ਨੇ, ਪਿੱਛੇ ਜਿਹੜੇ ਕੁਛ ਹੋਏ ਨੇ, ਉਹ ਜਾ ਹੁਣ ਕਿਉਂ ਨਹੀਂ ਹੋ ਸਕਦਾ। ਨਾਮ ਨਹੀਂ ਨਾ ਹੈਗਾ, ਉਹ ਚੀਜ਼ ਨਹੀਂ ਨਾ ਹੈ, ਉਹਦੇ ਨਾਲ ਹੋਣਾ ਸੀ। ਫੇਰ ਹੋਜੂ, ਫੇਰ ਹੋ ਗਿਆ, ਫੇਰ ਹੋਜੂ। ਉਹ ਸੱਚ ਨਹੀਂ ਸਾਡੇ ਕੋਲ। ਸਿਧਾਂਤ ਸਿਰਫ ਮਾਇਆ ਦੇ ਅੰਦਰ ਅੰਦਰ ਹੁੰਦੇ ਨੇ। ਲਿਮਿਟਡ ਬੁੱਧੀ ਵਾਲਿਆਂ ਦੀ ਕਾਢ ਹੁੰਦੀ ਹੈ ਸਿਧਾਂਤ, ਲਿਮਿਟਡ ਬੁੱਧੀ, ਜਿਹੜੀ ਬੁੱਧੀ ਦਾ ਅੰਤ ਹੋਣਾ। ਉਹ ਕਬੀਰ ਦੀ ਬੁੱਧੀ ਸੀ ਜੀ ਦਾ ਅੰਤ ਹੋ ਗਿਆ, ਜਿਹੜਾ ਵਿੱਚ ਰਚਿਆ ਹੋਇਆ ਨਾ ਅੰਤ, ਆਈ ਨਾ ਪੱਕੀ ਬਾਣੀ, ਪਹਿਲਾਂ ਕੱਚੀ ਬਾਣੀ ਹੈ। ਕੱਚੀ ਮਾਇਆ ਤੋਂ ਪ੍ਰਭਾਵਿਤ ਹੈ ਸਾਰੀ, ਕੱਚੀ ਮਾਇਆ ਦੇ ਅੰਦਰ ਜੋ ਅੱਜ ਪ੍ਰਚਾਰ ਹੋ ਰਿਹਾ ਸਿੱਖਾਂ ਦਾ, ਸਭ ਕੱਚਾ ਹੈ, ਪੱਕਾ ਕੁਛ ਨਹੀਂ ਹੈ। ਪੱਕਾ ਹੁੰਦਾ ਜੋਤ ਨਾਲ, ਡਾਇਰੈਕਟ ਜੋਤ ਦੀ ਗੱਲ। ਗੁਰਬਾਣੀ ਪੱਕੀ ਬਾਣੀ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ ਕਹਿ ਕੇ ਨਿਰੀ ਜੋਤ ਦੀ ਗੱਲ ਕੀਤੀ ਹੈ, ਮਾਇਆ ਦੀ ਗੱਲ ਹੀ ਨਹੀਂ ਹੈ। ਪੱਕੀ ਬਾਣੀ ਜੋ ਹੈ, ਜੇ ਮਾਇਆ ਦੀ ਗੱਲ ਹੁੰਦੀ, ਮਾਤਾ ਪਿਤਾ ਦੋ ਹੁੰਦੇ, ਦੋ ਹੁੰਦੇ ਨਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ, ਮਾਤਾ ਮੇਰਾ, ਮੇਰੀ ਮਾਤਾ ਨਹੀਂ ਗਿਆ, ਕਿਉਂ ਇੱਕ ਹੈ। ਸਾਡੀ ਬੋਲੀ ਤਾਂ ਮੇਰਾ ਮਾਤਾ ਹੁੰਦਾ ਨਹੀਂ, ਮੇਰੀ ਮਾਤਾ ਹੁੰਦਾ। ਇੱਥੇ ਮੇਰਾ ਮਾਤਾ ਆ ਗਿਆ। ਵਿਦਵਾਨ ਤਾਂ ਇਹਨੂੰ ਕਹਿਣਗੇ ਵੀ ਗੁਰੂ ਅਨਪੜ੍ਹ ਸੀਗੇ, ਇਹ ਤਾਂ ਗਲਤੀ ਨਾਲ ਲਿਖਿਆ ਗਿਆ, ਇਹ ਐਵੇਂ ਉਲਟ ਪਟਾਂਗ ਲਿਖਿਆ ਹੋਇਆ, ਛੱਡੋ ਪਰ ਇਹਦਾ ਕੀ ਪੜ੍ਹਨਾ, ਕਦਾ ਗ੍ਰੰਥ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਬੋਲੀ ਕੀ ਹੁੰਦੀ ਹੈ, ਕਿਉਂਕਿ ਉਹ ਆਪਣੀ ਬੋਲੀ ਜਾਣਦੇ ਨੇ, ਮਾਇਆ ਧਾਰੀਆਂ ਵਾਲੀ ਬੋਲੀ ਜਾਣਦੇ ਨੇ, ਗੁਰਮੁਖਾਂ ਵਾਲੀ ਨਿਰਾਕਾਰੀਆਂ ਵਾਲੀ ਬੋਲੀ ਨਹੀਂ ਜਾਣਦੇ। ਗੁਰਮੁਖ ਤਾਂ ਨਿਰਾਕਾਰ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਦੇਹ ਚ ਹੁੰਦਾ ਹੋਇਆ ਵੀ ਦੇਹ ਨਾਲ ਜੁੜਿਆ ਹੋਇਆ ਨਹੀਂ ਹੁੰਦਾ, ਸਤਿਗੁਰ ਦੇਹ ਦੇ ਵਿੱਚ ਹੁੰਦਾ ਹੋਇਆ ਵੀ ਦੇਹ ਨਾਲ ਜੁੜਿਆ ਹੋਇਆ ਨਹੀਂ ਹੁੰਦਾ, ਸੱਪ ਖੱਡ ਚ ਬਿਰਮੀ ਚ ਹੁੰਦਾ ਹੋਇਆ ਵੀ ਬਿਰਮੀ ਨਾਲ ਜੁੜਿਆ ਹੋਇਆ ਨਹੀਂ ਹੁੰਦਾ। ਐਵੇਂ ਲੱਗਦਾ ਸਾਨੂੰ ਸੱਪ ਬਿਰਮੀ ਨਾਲ ਜੁੜਿਆ ਹੋਇਆ ਹੁੰਦਾ ਹੈ, ਅੱਡ ਹੁੰਦਾ ਉਹ। ਜੋਤ ਹਮੇਸ਼ਾ ਹੀ ਸਰੀਰ ਤੋਂ ਅੱਡ ਹੁੰਦੀ ਹੈ, ਹਮੇਸ਼ਾ ਹੀ, ਚਾਹੇ ਉਹ ਗਿਆਨੀ ਹੈ ਚਾਹੇ ਅਗਿਆਨੀ ਹੈ। ਤਾਂ ਹੀ ਤਾਂ ਨਿਕਲ ਜਾਂਦੀ ਹੈ, ਪਤਾ ਵੀ ਨਹੀਂ ਲੱਗਦਾ, ਸਰੀਰ ਦਾ ਵਜਨ ਘੱਟ ਜਾਂਦਾ। ਕੀ ਘੱਟਦਾ ਸਰੀਰ ਦਾ ਜੇ ਜੋਤ ਨਿਕਲ ਜਾਂਦੀ ਹੈ, ਕੋਈ ਜ਼ੋਰ ਲੱਗਦਾ। ਇਹ ਤਾਂ ਸਿਰਫ ਇਹਦਾ ਮੰਨਿਆ ਹੋਇਆ, ਮੰਨਿਆ ਹੋਇਆ ਉਹਨੇ, ਮੰਨ ਲਏ ਜੋਤ ਨੇ, ਮੰਨਿਆ ਹੋਇਆ ਵੀ ਸਰੀਰ ਮੇਰਾ ਹੈ, ਮੰਨਿਆ ਹੋਇਆ। ਔਰ ਹੋਰ ਫਸਿਆ ਫਸਿਆ ਹੋਇਆ ਕੁਛ ਨਹੀਂ ਹੈਗਾ, ਇਹਦਾ ਜੋ ਮੰਨਿਆ ਹੋਇਆ ਉਹੀ ਬਸ ਗੱਲ ਹੈਗੀ ਹੈ। ਉਹਨੇ ਮੰਨਿਆ ਹੋਇਆ, ਉਹਨੇ ਮੰਨਿਆ ਨਹੀਂ ਹੋਇਆ, ਉਹਨੇ ਤਾਂ ਮੰਨ ਲਿਆ ਵੀ ਮੇਰਾ, ਉਹਨੇ ਮੰਨਿਆ ਨਹੀਂ ਹੋਇਆ ਮੇਰਾ। ਜਦੋਂ ਮੰਨ ਲਵੇ ਨਾ ਕੋਈ ਮੇਰਾ ਔਰ ਨਾ ਮੰਨੇ ਮੇਰਾ, ਜੀਵਨ ਬਦਲ ਜਾਂਦਾ ਇਹਦੇ ਚ। ਇੱਕ ਮੁੰਡਾ ਇੱਕ ਕੁੜੀ ਆ, ਉਹਨਾਂ ਦਾ ਵਿਆਹ ਕਰਤਾ ਆਪਾਂ ਨੇ, ਉਹਨਾਂ ਨੇ ਮੰਨ ਲਿਆ ਜੀਵਨ ਬਦਲ ਗਿਆ ਨਾ। ਜਿੱਦਣ ਉਹਨਾਂ ਨੇ ਮੰਨ ਲੈਣਾ ਵੀ ਇਹ ਮੇਰਾ ਨਹੀਂ, ਉਹ ਮੇਰਾ ਨਹੀਂ, ਜੀਵਨ ਫਿਰ ਉਹ ਜਿਹੇ ਹੋ ਜਾਣ। ਕਿੰਨਾ ਫਰਕ ਪੈ ਗਿਆ ਨਾ ਮੰਨਣ ਚਰ ਮੰਨਣ, ਦੁਨੀਆ ਬਦਲੀ। ਬਸ ਮੇਰਾ ਨਾ ਮੇਰਾ ਮੰਨਣ ਦਾ ਫਰਕ ਹੈ। ਜੇ ਸਰੀਰ ਮੇਰਾ ਤਾਂ ਗੱਲ ਹੋਰ ਹੈ, ਜੇ ਸਰੀਰ ਮੇਰਾ ਨਹੀਂ ਤਾਂ ਗੱਲ ਹੋਰ ਦੁਨੀਆ, ਉਹ ਹੋਰ ਦੁਨੀਆ। ਦੁਨੀਆ ਬਦਲਦੀ ਹੈ, ਸੰਸਾਰ ਬਦਲਦਾ, ਸਿਰਫ ਸਰੀਰ ਨੂੰ ਮੇਰਾ ਮੰਨਣ 'ਚ ਔਰ ਸਰੀਰ ਨੂੰ ਨਾ ਮੇਰਾ ਮੰਨਣ 'ਚ, ਆਪਣੇ ਸਰੀਰ ਨੂੰ। ਦੂਏ ਦੀ ਬਾਅਦ ਦੀ ਗੱਲ ਹੈ, ਜੇ ਆਪਣਾ ਹੀ ਮੇਰਾ ਨਹੀਂ ਤਾਂ ਦੂਏ ਦਾ ਮੇਰਾ ਕਿੱਥੋਂ ਹੋ ਗਿਆ? ਦੂਏ ਦਾ ਤਾਂ ਮੇਰਾ ਪਹਿਲਾਂ ਹੀ ਨਹੀਂ ਹੈ, ਦੂਏ ਦਾ ਤਾਂ ਦੂਏ ਦਾ ਹੀ ਹੈ, ਮੇਰਾ ਪਹਿਲਾਂ ਹੀ ਨਹੀਂ ਹੈ। ਗੱਲ ਤਾਂ ਆਪਣੇ ਦੀ। ਇਸ ਕਰਕੇ ਮੰਨੇ ਕੀ ਗਤੀ ਕਹੀ ਨਾ ਜਾਏ, ਗੱਲ ਮੰਨਣ ਤੇ ਖੜੀ ਹੈ, ਸੁਣਨ ਤੇ ਨਹੀਂ ਖੜੀ ਹੈ, ਸਮਝਣ ਤੇ ਨਹੀਂ ਖੜੀ ਹੈ। ਸੁਣ ਕੇ ਸਮਝ ਵੀ ਲਵੇ ਤਾਂ ਵੀ ਕੁਛ ਨਹੀਂ ਫਰਕ ਪੈਂਦਾ, ਮੁੱਖ ਗਿਆ ਨਹੀਂ ਕਹਿੰਦੇ ਇਹਨੂੰ। ਸਮਝ ਲਈ ਗਿਆਨ ਤਾਂ ਹੋ ਗਿਆ ਨਾ, ਮੰਨਿਆ ਨਹੀਂ ਉਹ ਮੁੱਖ ਗਿਆ ਨਹੀਂ ਹੈ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਤੈਨੂੰ ਅੰਤ, ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਹੈ ਫਿਰ ਵੀ ਸਰੀਰ ਮੰਨਿਆ ਹੋਇਆ ਮੇਰਾ, ਸਰੀਰ ਕਰਕੇ ਮ੍ਰਿਤਕ ਹੈ, ਮ੍ਰਿਤਕ ਪਿੰਡ ਨਾਲ ਜੁੜਿਆ ਹੋਇਆ, ਮ੍ਰਿਤਕ ਹੈ ਉਹ। ਜੇ ਪ੍ਰੀਤ ਨਹੀਂ ਭਗਵੰਤ, ਜੇ ਭਗਵੰਤ ਨਾਲ ਪ੍ਰੀਤ ਹੈ ਫਿਰ ਸਰੀਰ ਮੇਰਾ ਨਹੀਂ ਹੈ, ਜੇ ਸਰੀਰ ਨਾਲ ਪ੍ਰੀਤ ਹੈ ਫਿਰ ਭਗਵੰਤ ਨਾਲ ਨਹੀਂ ਹੈ। ਜੇ ਸਰੀਰ ਨਾਲ ਪ੍ਰੀਤ ਹੈ, ਪ੍ਰੀਤ ਇੱਕ ਨਾਲ ਹੋਊਗੀ ਦੋ ਨਾਲ ਨਹੀਂ ਹੋਣੀ। ਕਬੀਰ ਪ੍ਰੀਤ ਇੱਕ ਸੋ ਕੀਏ, ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰੜ ਮੁੰਡਾਏ, ਪ੍ਰੀਤ ਇੱਕ ਨਾਲ ਹੋਊ ਦੋ ਨਾਲ ਹੋ ਨਹੀਂ ਸਕਦੀ। ਜਿਹੜੀ ਸੱਚੀ ਪ੍ਰੀਤ ਇੱਕ ਨਾਲ ਹੁੰਦੀ ਹੈ, ਝੂਠੀ ਜਿੰਨਾ ਨਾਲ ਮਰਜ਼ੀ ਕਰ ਲਓ, ਝੂਠੀ ਦਾ ਕੀ ਹੈ ਜਿੰਨਾ ਨਾਲ ਮਰਜ਼ੀ ਕਰ ਲਓ, ਉਹਦੀ ਕਿਸੇ ਨਾਲ ਵੀ ਨਹੀਂ ਹੁੰਦੀ। ਜਿਹਦੀ ਬਹੁਤਿਆਂ ਨਾਲ ਪ੍ਰੀਤ ਹੈ ਉਹਦੀ ਕਿਸੇ ਨਾਲ ਵੀ ਨਹੀਂ। ਗੱਲ ਮੰਨਣ ਤੇ ਖੜੀ ਹੈ, ਮੰਨੇ ਤੇ ਜੀਵਨ ਬਦਲਣਾ, ਮਰਨਾ ਬਦਲਣਾ ਕੋਈ ਨਹੀਂ। ਸੁਣਦੇ ਹਾਂ ਅਸੀਂ, ਸਮਝਦੇ ਹਾਂ, ਜਦੋਂ ਅਸੀਂ ਇਹਨੂੰ ਮੰਨ ਕੇ ਚੱਲਾਂਗੇ ਫਿਰ ਖੋਜ ਸ਼ੁਰੂ ਹੋਊਗੀ, ਕਿਉਂਕਿ ਮਨੋ ਮਨ ਤਾਂ ਜੇ ਖੋਜਿਆ ਜਾਊਗਾ। ਸੁਣ ਲੈਂਦੇ ਹਾਂ, ਸਮਝ ਵੀ ਮਾੜਾ ਮੋਟਾ ਲੈਂਦੇ ਹਾਂ, ਗਾਹ ਚਲੇ ਜਾਂਦੇ ਹਾਂ। ਖੋਜੇ ਤੇ ਬਿਨਾਂ ਜਿੰਨਾ ਚਿਰ ਅੱਖੀ ਨਹੀਂ ਦੇਖਦਾ ਉਹਨਾਂ ਚਿਰ ਮੰਨਦਾ ਹੈ ਨਹੀਂ, ਜਿੰਨਾ ਚਿਰ ਖੋਜ ਪਰਖ ਨਹੀਂ ਲੈਂਦਾ ਉਹਨਾਂ ਚਿਰ ਮਨ ਮੰਨਦਾ ਹੈ ਨਹੀਂ। ਪਰਖ ਕੇ ਮੰਨਦਾ, ਪਰਖ ਕੇ ਮੰਨਦਾ।
ਗੁਰਦੇਵ ਮਾਤਾ ਗੁਰਦੇਵ ਪਿਤਾ,
ਗੁਰਦੇਵ ਮਾਤਾ ਗੁਰਦੇਵ ਪਿਤਾ। ਗੁਰਦੇਵ ਕਹਿੰਦੇ ਨੇ ਗੁਰ ਕਹਿੰਦੇ ਨੇ ਗਿਆਨ ਨੂੰ, ਦੇਵ ਕਹਿੰਦੇ ਨੇ ਦੇਣ ਵਾਲੇ ਨੂੰ। ਗੁਰਦੇਵ ਦਾ ਲਫ਼ਜ਼ੀ ਮਤਲਬ ਹੈ ਗਿਆਨ ਦੇਣ ਵਾਲਾ, ਗਿਆਨ ਦਾ ਦਾਤਾ ਗੁਰਦੇਵ ਹੁੰਦਾ। ਅੱਧਾ ਗੁਰਦੇਵ ਹੈ ਜਿਹੜਾ ਸ਼ੁੱਧ ਮਨ ਹੈ ਨਾ, ਸ਼ੁੱਧ, ਉਹ ਸ਼ੁੱਧ ਕਾਤੇ ਰਹਿ ਗਿਆ, ਉਹ ਵਿਗੜਿਆ ਨਹੀਂ, ਅੱਧਾ ਵਿਗੜ ਗਿਆ। ਹੁਣ ਉਹ ਜਿਹੜਾ ਅੱਧਾ ਹੈ ਇਹਨੂੰ ਸਮਾਰਨ ਵਾਸਤੇ ਇਹਨੂੰ ਅਕਲ ਦਿੰਦਾ, ਤੂੰ ਹੋਰ ਨਾ ਵਿਗੜ, ਜਿੰਨਾ ਵਿਗੜਿਆ ਉਹ ਵੀ ਠੀਕ ਹੋ ਜਾ। ਉਹ ਆਪਣੇ ਵਰਗਾ ਕਰਨਾ ਚਾਹੁੰਦਾ ਇਹਨੂੰ, ਕਦੋਂ ਤਾਂ ਵਿਗੜ ਗਿਆ ਇੱਕ ਵਿਗੜਿਆ ਨਹੀਂ। ਉਹ ਜਿਹੜਾ ਨਹੀਂ ਵਿਗੜਿਆ ਉਹ ਵਿਗੜਿਆ ਇਹਨੂੰ ਠੀਕ ਕਰਨਾ ਚਾਹੁੰਦਾ, ਸਿੱਖਿਆ ਦੇ ਕੇ ਵੀ ਇਹ ਕਾਰਨ ਕਰਕੇ ਤੂੰ ਹੋਰ ਵਿਗੜ ਜਾਏਗਾ, ਆਹ ਕੰਮ ਨਾ ਕਰ। ਦੋਹਾਂ ਦੀ ਰਾਇ ਤਾਂ ਨਹੀਂ ਰਲਦੀ, ਇੱਕ ਹੁੰਦੀ, ਇੱਕ ਵਿਗੜਿਆ ਹੋਇਆ, ਇੱਕ ਵਿਗੜਿਆ ਹੋਇਆ ਹੈ ਨਹੀਂ। ਇੱਕ ਦੀ ਸਿਹਤ ਵਿਗੜ ਗਈ ਐਂ ਕਹਿ ਲਓ, ਚਲੋ ਇੱਕ ਦੀ ਸਿਹਤ ਖਰਾਬ ਹੋ ਗਈ, ਇੱਕ ਦੀ ਸਿਹਤ ਠੀਕ ਹੈ। ਜਿਹਦੀ ਸਿਹਤ ਖਰਾਬ ਹੋਈ ਉਹ ਕੀ ਖਾਂਦਾ ਰਿਹਾ, ਕੀ ਸੋਚਦਾ ਰਿਹਾ, ਕੀ ਕਰਦਾ ਰਿਹਾ, ਜਿਹਦੇ ਕਰਕੇ ਸਿਹਤ ਖਰਾਬ ਹੋਈ ਹੈ, ਦੂਆ ਉਹਨੂੰ ਦੱਸ ਰਿਹਾ ਵੀ ਤੂੰ ਆਹ ਕੁਛ ਕਰ ਲਿਆ, ਆਹ ਕੁਛ ਸੋਚ ਲਿਆ, ਆਹ ਕੁਛ ਖਾ ਲਿਆ ਤਾਂ ਸਿਹਤ ਖਰਾਬ ਹੋਈ ਹੈ। ਦੇਖ ਮੈਂ ਕੁਛ ਕੀਤਾ ਨਹੀਂ, ਮੈਂ ਠੀਕ ਠਾਕ ਹਾਂ, ਤੂੰ ਠੀਕ ਠਾਕ ਨਹੀਂ। ਜੇ ਕੁਛ ਮਾਇਆ ਦੇ ਵਿੱਚ ਆ ਕੇ ਕਰਨ ਆਇਆ, ਸਿਹਤ ਠੀਕ ਕਰਨ ਆਇਆ ਹੈ, ਸਿਹਤ ਜਿਹਦੀ ਖਰਾਬ ਹੈ ਉਹ ਠੀਕ ਕਰਨ ਆਇਆ, ਹੁਣ ਅੱਧੇ ਦੀ ਖਰਾਬ ਹੈ ਨਾ, ਤੇ ਸਰੀਰ ਚ ਅੱਧਾ ਹੀ ਹੈ ਨਾ, ਉਸੇ ਦੀ ਸਿਹਤ ਖਰਾਬ ਹੈ, ਉਸਨੇ ਠੀਕ ਕਰਨੀ ਆਪਣੀ। ਦੁਆ ਤਾਂ ਉਹਨੂੰ ਨਾਲ ਖੜਾ ਹੈ, ਉਹਦੇ ਸਰੀਰ ਦਾ ਸਾਹ ਉਹ ਲੈਂਦਾ, ਨਹੀਂ ਸਾਹ ਨਹੀਂ ਆਉਂਦਾ ਸਰੀਰ ਨੂੰ, ਇਹ ਸੌ ਜਾਂਦਾ, ਸਾਹ ਕੌਣ ਲਵੇ? ਉਹ ਤਾਂ ਇਹਦੀ ਮਦਦ ਵਾਸਤੇ, ਨਾਲ ਦਾ ਅੱਧਾ ਤਾਂ ਇਹਦੀ ਮਦਦ ਵਾਸਤੇ ਹੈ, ਮਦਦ ਵੀ ਕਰਦਾ, ਮਦਦ ਕਾਹਦੀ ਕਰਦਾ, ਸਾਹ ਉਹ ਲੈਂਦਾ ਸਰੀਰ ਨੂੰ, ਇਹ ਸੁਣਦਾ, ਇਹ ਸਰੀਰ ਦਾ ਕੰਮ ਇਹ ਲੈਂਦਾ, ਸਰੀਰ ਤੋਂ ਬਿਨਾਂ ਇਹਨੇ ਠੀਕ ਨਹੀਂ ਹੋਣਾ, ਸਾਹ ਤੋਂ ਬਿਨਾਂ ਸਰੀਰ ਨਹੀਂ ਰਹਿਣਾ, ਦੋ ਕੰਮ ਇਹ ਨਹੀਂ ਕਰ ਸਕਦਾ, ਸਾਹ ਵੀ ਆਪ ਲਵੇ, ਸੋਚੇ ਵੀ ਆਪ, ਸਾਹ ਲੈਣ ਤੇ ਉਹਦੀ ਡਿਊਟੀ, ਸਰੀਰ ਨੂੰ ਜਿਉਂਦਾ ਰੱਖਣ ਦੀ ਡਿਊਟੀ ਉਹਦੀ। ਇਸ ਕਰਕੇ ਕਿਹਾ ਉਹਨੂੰ, ਜਦੋਂ ਇਹਨੂੰ ਸਮਝ ਆਉਂਦੀ ਹੈ ਨਾ, ਫਿਰ ਇਹ ਕਹਿੰਦਾ ਪ੍ਰਭ ਜੀ ਤੂੰ ਮੇਰੇ ਪ੍ਰਾਣ, ਜਿਹੜਾ ਮੇਰਾ ਪ੍ਰਾਣ ਸਰੀਰ ਚੱਲਦੇ ਨੇ ਸਰੀਰ ਦੇ ਵਿੱਚ, ਇਹਦਾ ਆਧਾਰ ਤੂੰ ਹੈ, ਤੂੰ ਨਾ ਆਵੇਂ ਤਾਂ ਸਾਹ ਨਾ ਆਵੇ। ਸਮਝ ਆਈ ਤੇ ਬਾਅਦ ਕਹਿੰਦਾ, ਪਹਿਲਾਂ ਨਹੀਂ ਕਹਿੰਦਾ, ਜਦ ਦੇਖ ਲੈਂਦਾ ਸਾਹ ਲੈਂਦੇ ਨੂੰ ਫਿਰ ਕਹਿੰਦਾ, ਪਹਿਲਾਂ ਤਾਂ ਪਤਾ ਹੀ ਨਹੀਂ। ਹਾਂ ਪਹਿਲਾਂ ਇਹ ਕਹਿੰਦਾ ਵੀ ਸਾਹ ਆਉਂਦਾ ਜ਼ਰੂਰ ਹੈ, ਕੁਦਰਤੀ ਆਉਂਦਾ, ਪਰਮਾਤਮਾ ਦੀ ਕਿਰਪਾ ਨਾਲ ਆਉਂਦਾ, ਪਤਾ ਨਹੀਂ, ਪਰ ਜਦ ਪਤਾ ਲੱਗ ਜਾਂਦਾ ਫਿਰ ਉਹ ਸਿੱਧਾ ਉਹਨੂੰ ਕਹਿੰਦਾ, ਉਂਗਲ ਕਰਦਾ, ਪ੍ਰਭ ਜੀ ਤੂੰ ਦੇਖ ਕੇ ਕਹਿੰਦਾ, ਤੂੰ ਕਹਿੰਦਾ ਤਾਂ ਦੇਖ ਲਿਆ, ਇਹਦਾ ਮਤਲਬ ਤੂੰ ਮੇਰੇ ਪ੍ਰਾਣ ਦਾ, ਜਿਹਨੂੰ ਤੂੰ ਕਹਿੰਦਾ ਇਹਦਾ ਮਤਲਬ ਹੋਰ ਵੀ ਕੋਈ ਹੈਗਾ, ਉੱਥੇ ਬਹੁਤ ਸਾਰਿਆਂ ਦੇ ਵਿੱਚ ਕਾਹਨੂੰ ਨੂੰ ਕਿਹਾ ਤੂੰ, ਤੂੰ ਮੇਰੇ ਪ੍ਰਾਣ ਦਾ, ਉਹ ਪ੍ਰਾਣ ਆਧਾਰ ਆ ਜਿਹੜਾ ਹੈ ਉਹ ਇਹਦੀ ਮਦਦ ਵਾਸਤੇ, ਸੱਚਖੰਡ ਤੋਂ ਇੱਥੇ ਆ ਗਏ, ਕਾਟਾ ਦੋਹਾਂ ਨੂੰ ਪਿਆ, ਜੇ ਸਰੀਰ ਦਾ ਇੱਕ ਪਾਸਾ ਮਾਰਿਆ ਜਾਵੇ, ਇੱਕ ਪਾਸਾ ਖੜ ਜਾਵੇ ਸਰੀਰ ਦਾ, ਇੱਕ ਲੱਤ ਇੱਕ ਬਾਂਹ, ਦੂਆ ਵੀ ਬੇਕਾਰ ਹੈ, ਦੂਆ ਬੇਕਾਰ ਹੈ, ਫਿਰ ਇੱਕ ਪਾਸਾ ਠੀਕ ਹੈ ਇੱਕ ਪਾਸਾ ਨਹੀਂ ਚੱਲਦਾ, ਦੂਆ ਵੀ ਬੇਕਾਰ ਹੈ, ਮੰਨੋ ਉਹਦਾ ਕੀ, ਉਹਦਾ ਇੰਨਾ ਹੀ ਇੰਟਰਸਟ ਹੈ, ਇੱਕੋ ਜਿਹੇ ਹੋ ਜਾਈਏ ਦੋਏ ਤੰਦਰੁਸਤ ਹੋ ਜਾਈਏ, ਫਿਰ ਦੋਹਾਂ ਦੀ ਤਾਕਤ ਕਿੱਥੋਂ ਕੰਮ ਕਰਨ ਲੱਗ ਜਾਂਦੀ ਹੈ, ਦੋਹਾਂ ਦੀ ਤਾਕਤ ਕਿੱਥੋਂ ਕੰਮ ਕਰੂਗਾ, ਆਹ ਲੱਤ ਧਰੂਗਾ ਆਹ ਚੱਕ ਨੂੰ ਪੈਰ ਚੱਕ ਸਕਦਾ, ਆਹ ਬੋਝ ਸਹੂਗਾ, ਖੱਬਾ ਬੋਝ ਸਹੂਗਾ, ਬਦਨ ਸਹੂ ਸਾਰਾ ਬਰਦਾਸ਼ਤ ਕਰੂ ਸਰੀਰ ਦਾ, ਤਾਂ ਸੱਜਾ ਪੈਰ ਚੱਕ ਕੇ ਗਾਹ, ਸੱਜਾ ਪੂਰਾ ਬੋਝ ਚੱਕੂ ਸਰੀਰ ਦਾ ਤਾਂ ਖੱਬਾ ਚੱਕ ਕੇ ਗਾਹ। ਹੁਣ ਜਿਹੜਾ ਸਫ਼ਰ ਕਰਨਾ ਇਹਨਾਂ ਨੇ ਰਹਿੰਦਾ ਦੋਹਾਂ ਨੇ, ਸਫ਼ਰ ਦੋਹਾਂ ਦਾ ਹੀ ਰਹਿੰਦਾ, ਉਹ ਤਾਂ ਸ਼ੁਰੂ ਹੋ ਸਕਦਾ ਜੇ ਪਹਿਲਾਂ ਮਨ ਤੰਦਰੁਸਤ ਹੋਵੇ। ਸੰਸਾਰ ਰੋਗੀ ਨਾਮ, ਇਸ ਤਰੀਕੇ ਨਾਲ ਸਾਰਾ ਸੰਸਾਰ ਰੋਗੀ ਹੈ, ਨਾਮ ਦਾਰੂ ਹੈ ਸੰਸਾਰ ਚ, ਇਹਨੇ ਸਿੱਖ ਸਿੱਖਾਂ ਦੀ ਗੱਲ ਹੈ, ਸਿੱਖ ਰੋਗੀ ਨਾਮ ਦਾਰੂ, ਬਾਕੀ ਦੇ ਰੋਗੀ ਮੰਨਦੇ ਨਹੀਂ, ਬਾਕੀ ਤਾਂ ਮੰਨਦੇ ਨਹੀਂ ਹਨ, ਅਸੀਂ ਸੰਸਾਰ ਚੋਂ ਆਪਣੇ ਆਪ ਨੂੰ ਬਾਹਰ ਕਰ ਲੈਂਦੇ, ਕੋਈ ਗੁਰਬਾਣੀ ਸਾਡੇ ਕੋਲ, ਦੂਏ ਦਾ ਇਹਨੂੰ ਮੰਨਦੇ ਨਹੀਂ, ਬਾਣੀ ਨੂੰ ਸਿੱਖ ਦਾ ਮੰਨਦੇ ਨੇ, ਜਿਹੜੇ ਸਿੱਖ ਨੇ ਸਾਰੇ ਰੋਗੀ ਨੇ, ਸਿੱਖ ਜੀ ਨੇ ਮੰਨਣਾ ਸਾਰੇ ਸਿੱਖ ਨੇ, ਚਾਹੇ ਵਰਡੇ ਬਾਜ ਸਿੱਖ ਕਹਿਤਾ ਜਾ, ਅਸੀਂ ਪਲੈਨ ਸਾਰੇ ਵਿੱਚੇ ਆ ਗਏ, ਸਿੱਖ ਜਿੰਨੇ ਨੇ ਮੰਨਣ ਵਾਲੇ ਬਾਣੀ ਨੂੰ, ਉਹ ਸਾਰੇ ਰੋਗੀ ਮੰਨਣ ਆਪਣੇ ਆਪ ਨੂੰ, ਰੋਗੀ ਮੰਨਣ, ਮੰਨ ਕੇ ਚੱਲਣਾ ਅਸੀਂ ਰੋਗੀ ਹਾਂ।